ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਧਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਉ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਧਨ ਸਿਰ ਚਰਨਨ ਪਰ ਧਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਗਰੀ ਸੰਗਤ ਪਾਏ ਅਹਾਰੇ ਤਹਾਂ ਜਾਮਨੀ ਬਸੈ ਸਾਰੇ ਹੋਤ ਪੋਰ ਸਭ ਕਿਰਿਆ ਸੁਧਾਰ ਕਹੇ ਜਾਏ ਤੀਰਥ ਕੀ ਕਾਰ ਸਗਰੀ ਸੰਗਤ ਪਾਏ ਅਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਚਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਦੀ ਇਹ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਜੇ ਨੇ। ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਕਰਨ ਦਾ ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉਂ ਜਾਏ ਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਧੁਰ ਕੀ ਬਾਣੀ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਕੀਰਤਨ ਰੂਪ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਾਰਿਆਂ ਦੁੱਖਾਂ ਨੂੰ ਨਾਸ ਕਰਨ ਵਾਲਾ ਆਪ ਜੀ ਦਾ ਨਾਮ ਹੀ ਹੈ। ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਹ ਦਾਤ ਪ੍ਰਾਪਤ ਕਰਕੇ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਿੰਤਨ ਵਿੱਚ ਲੱਗੇ ਰਹੀਏ। ਸੋ ਇਹੋ ਜਿਹਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਸਤਸੰਗਤ ਕਰਨ ਦਾ, ਜਿੱਥੇ ਕਿਧਰੇ ਗੁਰਬਾਣੀ ਸਰਵਣ ਕਰਨ ਵਾਸਤੇ ਸਾਨੂੰ ਇਹ ਸੰਗਤ ਪ੍ਰਾਪਤ ਹੋਈ ਹੈ, ਕਿਧਰੇ ਕੀਰਤਨ ਰੂਪ ਵਿੱਚ ਗੁਰਬਾਣੀ ਸਰਵਣ ਕਰਨ ਵਾਸਤੇ ਘੜੀਆਂ ਨਸੀਬ ਨੇ, ਕਿਧਰੇ ਕਥਾ ਦੇ ਰੂਪ ਵਿੱਚ ਪਰਮੇਸ਼ਰ ਦੀ ਕੀਰਤੀ ਸਰਵਣ ਕਰਨ ਵਾਸਤੇ ਇਹ ਸੁਭਾਗ ਪ੍ਰਾਪਤ ਹੋਇਆ। ਸੋ ਆਓ ਨਿਤ ਦੀ ਮਰਿਆਦਾ ਦੇ ਅਨੁਸਾਰ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਇਹ ਸਮਾਂ ਮਿਲਿਆ। ਚੱਲ ਰਹੀ ਲੜੀਵਾਰ ਕਥਾ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਆਰੰਭ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਚਿੰਨ੍ਹ ਪ੍ਰਗਟ ਕਰਕੇ ਸੋ ਸਰੋਵਰ ਦੀ ਖੁਦਾਈ ਕਰਵਾ ਰਹੇ ਨੇ। ਸੋ ਕੱਲ੍ਹ ਦੇ ਸਰਵਣ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖੁਦਵਾਈ ਆਰੰਭੀ ਹੈ, ਦੂਰ ਦਰੇਡਿਆਂ ਦੀਆਂ ਸੰਗਤਾਂ ਆ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ, ਉਪਦੇਸ਼ ਲੈ ਕਰਕੇ ਜਨਮ ਜਨਮ ਦੀ ਮੈਲ ਕਟਾ ਰਹੀਆਂ ਨੇ ਔਰ ਸੇਵਾ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਿਆਂ ਬਣਾ ਰਹੀਆਂ ਨੇ। ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ, ਇੱਥੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖੁਦਾਈ ਇਸ ਦੀ ਬੰਦ ਕਰਾ ਕਰਕੇ ਹੁਣ ਸੰਤੋਖ ਸਰਵਲ ਦੀ ਖੁਦਾਈ ਉਹ ਵੀ ਆਰੰਭ ਨਾਲ ਹੀ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਉਸ ਸੰਤੋਖ ਸਰ ਦੇ ਸਰੋਵਰ ਦੇ ਵਿੱਚੋਂ ਸੰਤੋਖਾ ਰਿਖੀ ਪ੍ਰਗਟ ਕਰ ਰਹੇ ਨੇ, ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਬਹਾਨਾ ਹੀ ਬਣਾ ਰਹੇ ਹਨ। ਪਰ ਉਸ ਜੋਗੀ ਦਾ ਵੀ ਮਹਾਰਾਜ ਸਾਹਿਬ ਜੀ ਨੇ ਉਧਾਰ ਕਰਨਾ ਜੋ ਸਤਿਯੁਗ ਦੇ ਸਮੇਂ ਦਾ ਬੈਠਾ ਹੈ। ਸੋ ਆਓ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਰੀ ਸੰਗਤ ਪਾਏ ਆਹਾਰੇ।
ਹੁਣ ਰਾਤ ਦੇ ਸਮੇਂ ਆ ਕਰਕੇ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮਹਿਲਾਂ ਦੇ ਵਿੱਚ ਸੋ ਇੱਥੇ ਹੀ ਨਿਵਾਸ ਕਰਦੀਆਂ ਨੇ, ਰਾਤ ਦਾ ਸਮਾਂ ਇੱਥੇ ਬਿਤਾਉਂਦੀਆਂ ਨੇ, ਸਤਿਗੁਰਾਂ ਦੇ ਲੰਗਰਾਂ ਦੇ ਵਿੱਚੋਂ ਆ ਕੇ ਪ੍ਰਸ਼ਾਦਾ ਛਕਦੀਆਂ ਹਨ।
ਤਹਾਂ ਜਾਮਨੀ ਬਸਹਿ ਸਾਰੇ।
ਔਰ ਸਾਰੀ ਸੰਗਤ ਰਾਤ ਵੀ ਉੱਥੇ ਹੀ ਬਤੀਤ ਕਰਦੀ ਹੈ।
ਓਤ ਪੋਰ ਸਭ ਕਿਰਿਆ ਸੁਧਾਰ।
ਜਦੋਂ ਅੰਮ੍ਰਿਤ ਵੇਲਾ ਸਵੇਰ ਹੁੰਦੀ ਹੈ ਫਿਰ ਸੋਚ ਇਸ਼ਨਾਨ ਦੀ ਕਿਰਿਆ ਕਰਦੇ ਹਨ।
ਕਰੇ ਜਾਏ ਤੀਰਥ ਕੀ ਕਾਰ।
ਨਿਤਨੇਮ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਫਿਰ ਉਸੇ ਤਰ੍ਹਾਂ ਸਰੋਵਰ ਦੀ ਕਾਰ ਸੇਵਾ ਵਿੱਚ ਲੱਗ ਜਾਂਦੇ ਨੇ।
ਇਸ ਪ੍ਰਕਾਰ ਕੇਤਕ ਦਿਨ ਕਰੇ।
ਇਸ ਤਰੀਕੇ ਦੇ ਨਾਲ ਕਈ ਦਿਨਾਂ ਤੱਕ ਸੇਵਾ ਚੱਲਦੀ ਰਹੀ।
ਖਨੈ ਨਿਰਤਕ ਵਾਹਿਰ ਗਿਰੇ।
ਹੁਣ ਜਿਹੜੀ ਇਸ ਸਰੋਵਰ ਦੇ ਵਿੱਚ ਮਿੱਟੀ ਗਿਰੀ ਸੀ ਉਹ ਬਾਹਰ ਕੱਢ ਦਿੱਤੀ ਗਈ ਹੈ ਤੇ ਇਸ ਦੇ ਹੇਠੋਂ ਸਾਰੀ ਰੇਤਲੀ ਹੀ ਮਿੱਟੀ ਨਿਕਲ ਰਹੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀ ਰੇਤਲੀ ਮਿੱਟੀ ਹੈ ਥੱਲੇ ਤਲ ਨਹੀਂ ਮਿਲਦਾ। ਸੋ ਇੱਥੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੁਣ ਜਿਹੜੀ ਸੰਤੋਖ ਸਰ ਸਰੋਵਰ ਦੀ ਕਾਰ ਸੇਵਾ ਹੈ ਉਹ ਵੀ ਨਾਲ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਰੰਭ ਕੀਤੀ, ਕਿਉਂਕਿ ਉਸ ਸਮੇਂ ਇਹ ਸਾਰਾ ਵਿਹਲਾ ਥਾਂ ਸੀ, ਸਥਾਨ ਇੱਕੋ ਜਿਹਾ ਲੱਗਦਾ ਸੀ, ਨਾਲ ਦੀ ਥੋੜ੍ਹੀ ਦੂਰੀ 'ਤੇ ਥੋੜ੍ਹਾ ਜਿਹਾ ਨਾਲ ਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਸਰੋਵਰ ਦੀ ਵੀ ਨਾਲ ਹੀ ਪਟਾਈ ਆਰੰਭ ਕਰਵਾਈ ਹੈ।
ਗੰਭੀਰ ਕਰਿਓ ਵਰਤਾਲ।
ਜਦੋਂ ਉਹ ਵੀ ਸਰੋਵਰ ਨਾਲ ਪੁੱਟਦਿਆਂ ਪੁੱਟਦਿਆਂ ਉਹ ਵੀ ਸਗੋਂ ਚੰਗੀ ਡੂੰਘਾਈ ਤੱਕ ਪਹੁੰਚ ਗਏ, ਉਸ ਨੂੰ ਵੀ ਪੁੱਟ ਲਿਆ।
ਕਹੇ ਕਰਵਾਵੇਂ ਗੁਰੂ ਵਸਾਲ।
ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿ ਕਹਿ ਕੇ ਸੇਵਾ ਕਰਵਾਉਂਦੇ ਨੇ। ਪਹਿਲਾਂ ਤੇ ਮਹਾਰਾਜ ਸਾਹਿਬ ਜੀ ਨੇ ਇਧਰੋਂ ਪਟਵਾਉਣਾ ਸ਼ੁਰੂ ਕੀਤਾ, ਫਿਰ ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਰੇਤਲੀ ਮਿੱਟੀ ਦੇਖੀ ਉਸ ਸਰੋਵਰ ਦੀ ਵੀ ਪਟਾਈ ਆਰੰਭ ਕੀਤੀ ਹੈ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਚਿੰਨ੍ਹ ਦੱਸੇ ਸਨ ਕਿ ਇਸ ਪਾਸਿਓਂ ਇਹ ਵੀ ਪੁੱਟਣਾ ਹੈ, ਇਸ ਪਾਸਿਓਂ ਇੰਨਾ ਪੁੱਟਣਾ ਹੈ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੋਨਾਂ ਸਰੋਵਰਾਂ ਦੀ ਪਟਾਈ ਕਰਾ ਰਹੇ ਹਨ।
ਸਿੱਖਣੇ ਕੀ ਹੋਈ ਪੀਰ।
ਹੁਣ ਸਿੱਖਾਂ ਨੂੰ ਜਦੋਂ ਪਤਾ ਲੱਗਦਾ ਕਿ ਮਹਾਰਾਜ ਸਾਹਿਬ ਜੀ ਨੇ ਇੱਕ ਸਰੋਵਰ ਦੀ ਪਟਾਈ ਹੋਰ ਆਰੰਭੀ ਹੈ ਤੇ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਹੈ, ਦੂਰ ਦੁਰਾਡਿਆਂ ਤੋਂ ਕਾਬਲ, ਕੰਧਾਰ, ਪੋਠੋਹਾਰ, ਮਾਝਾ, ਮਾਲਵਾ, ਦੁਆਬਾ, ਉੱਤਰ, ਦੱਖਣ, ਪੂਰਬ, ਪੱਛਮ ਸਾਰਿਆਂ ਇਲਾਕਿਆਂ ਦੇ ਵਿੱਚੋਂ ਸੰਗਤ ਚੱਲ ਕੇ ਆਈ ਹੈ, ਕਿਉਂਕਿ ਹੁਣ ਦੂਰ ਦੂਰ ਤੱਕ ਪਤਾ ਲੱਗ ਗਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਈ ਦਿਨਾਂ ਤੋਂ ਸੇਵਾ ਆਰੰਭੀ ਹੋਈ ਹੈ, ਉੱਥੇ ਮਹਾਨ ਤੀਰਥ ਸਿਰਜਣ ਲੱਗੇ ਨੇ। ਇਸ ਤਰੀਕੇ ਦੇ ਨਾਲ ਸੰਗਤਾਂ ਸੁਣ ਕਰਕੇ ਆਈਆਂ ਤੇ ਬਹੁਤ ਭੀੜ ਹੋਈ। ਤੀਰਥ ਦੀ ਮਹਿਮਾ ਸੁਣ ਸੁਣ ਕੇ ਹਰ ਕੋਈ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਉਂਦਾ ਦਰਸ਼ਨਾਂ ਵਾਸਤੇ।
ਪੁੰਜ ਕੋ ਅੰਨ।
ਕਈ ਤਾਂ ਕਈ ਤਰ੍ਹਾਂ ਦਾ ਅਨਾਜ ਆਪਣੇ ਨਾਲ ਲੈ ਕੇ ਆਉਂਦੇ ਹਨ। ਔਰ ਲੰਗਰ ਦੇ ਵਿੱਚ ਲਿਆ ਕਰਕੇ ਅਨਾਜ ਛੱਡ ਦਿੰਦੇ ਨੇ, ਕਣਕ ਦੀਆਂ ਬੋਰੀਆਂ ਭਰ ਕੇ ਲੈ ਆਉਣੀਆਂ, ਮੱਕੀ ਦੀਆਂ, ਛੋਲਿਆਂ ਦੀਆਂ, ਦਾਲਾਂ ਦੀਆਂ, ਇਤਿਹਾਸਿਕ ਕਈ ਤਰ੍ਹਾਂ ਦਾ ਅਨਾਜ ਲਿਆਉਂਦੇ ਨੇ, ਸ਼ਰਧਾ ਦੇ ਨਾਲ ਲੰਗਰ ਵਿੱਚ ਰੱਖ ਦਿੰਦੇ ਹਨ। ਕਈ ਤਾਂ ਧਨ ਹੀ ਲੈ ਕੇ ਆ ਜਾਂਦੇ ਕਿ ਉੱਥੇ ਮਜ਼ਦੂਰਾਂ ਨੂੰ ਦੇਣ ਦੀ ਵੀ ਲੋੜ ਹੈ, ਕਈ ਤਰ੍ਹਾਂ ਦੀ ਸੇਵਾ ਹੈ। ਇਸ ਵਾਸਤੇ ਕਈ ਪ੍ਰੇਮੀ ਗੁਰਸਿੱਖ ਸੰਗਤਾਂ ਵਡਭਾਗੀ ਧਨ ਲੈ ਕੇ ਆਉਂਦੇ।
ਮਜ਼ਦੂਰਨ ਤਾਲ ਖੁਨਾਵੇ।
ਔਰ ਜਿਹੜਾ ਸਰੋਵਰ ਦੀ ਖੁਦਵਾਈ ਹੋ ਰਹੀ ਹੈ ਸੋ ਉਸ ਮਜ਼ਦੂਰਾਂ ਦੇ ਵਾਸਤੇ ਉਹ ਧਨ ਲਿਆ ਕੇ ਆਉਂਦੇ ਤੇ ਮਹਾਰਾਜ ਉਹਨਾਂ ਨੂੰ ਧਨ ਦਿੰਦੇ।
ਆਪ ਆਏ ਤਹਿ ਰਹੇ।
ਔਰ ਕਈ ਆਪ ਹੀ ਆ ਕਰਕੇ ਸੇਵਾ ਕਰਦੇ ਨੇ ਤੇ ਉੱਥੇ ਕਈ ਕਈ ਦਿਨ ਰਹਿੰਦੇ ਹਨ।
ਸਤਿਗੁਰ ਜਿਮ ਚਾਹੇ,
ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਚਾਹੁੰਦੇ ਨੇ ਨਾ ਕਿ ਹੁਣ ਇੱਥੋਂ ਕਿੰਨਾ ਪੁੱਟਣਾ ਜਾਂ ਕਿਸ ਪਾਸਿਓਂ ਕਿੰਨੀ ਡੂੰਘਾਈ ਤੇ ਪੁੱਟਣਾ, ਉਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਸੰਗਤਾਂ ਦੇ ਵਿੱਚ ਰਹਿ ਕਰਕੇ ਨਾਲ ਸੇਵਾ ਕਰਾ ਰਹੇ ਨੇ। ਹੁਣ ਸੰਤੋਖਸਰ ਦੀ ਸਰੋਵਰ ਦੀ ਪਟਵਾਈ ਕਰਾ ਰਹੇ ਹਨ ਤੇ ਸੰਗਤਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਕਿੰਨਾ ਸਾਰਾ ਸਰੋਵਰ ਪੁੱਟ ਦਿੱਤਾ, ਕਈ ਡੂੰਘਾਈ ਤੱਕ ਚਲੇ ਗਏ।
ਕੀਰਤਕ ਕਰਤੇ ਅੰਨ ਸੋ ਅੰਨ,
ਕਈ ਮਨੁੱਖ ਸਤਸੰਗੀ ਘਰ ਦੇ ਵਿੱਚੋਂ ਹੀ ਆਪਣੇ ਖਾਣ ਵਾਸਤੇ ਅਨਾਜ ਲੈ ਕੇ ਆਉਂਦੇ,
ਆਪਣੋ ਖਾਏ ਕਰ ਸੋ ਠੰਨ,
ਆਪਣਾ ਹੀ ਜਿਹੜਾ ਲੈ ਕੇ ਆਉਂਦੇ ਨੇ ਪ੍ਰਸ਼ਾਦਾ ਉਹੀ ਛੱਕ ਕਰਕੇ ਤੇ ਕਾਰ ਸੇਵਾ ਦੇ ਵਿੱਚ ਲੱਗ ਜਾਂਦੇ। ਕਹਿੰਦੇ ਅਸੀਂ ਆਪਣੇ ਘਰੋਂ ਹੀ ਪਕਾ ਕੇ ਲਿਆਵਾਂਗੇ, ਆਪਣਾ ਹੀ ਖਾ ਕੇ ਸੇਵਾ ਕਰਕੇ ਵਾਪਸ ਚਲੇ ਜਾਵਾਂਗੇ।
ਕਿਤਕ ਦੇਗ ਤੇ ਭੋਜਨ ਖਾਏ,
ਕਈ ਪ੍ਰਸ਼ਾਦਾ ਲੰਗਰ ਦੇ ਵਿੱਚੋਂ ਛਕਦੇ ਹਨ, ਕਿਉਂਕਿ ਕਈਆਂ ਦੀ ਇਹ ਭਾਵਨਾ ਹੁੰਦੀ ਹੈ ਨਾ ਕਿ ਅਸੀਂ ਆਪਣੇ ਘਰੋਂ ਹੀ ਬਣਾ ਕੇ ਲਿਆਉਣਾ ਤੇ ਗੁਰੂ ਘਰ ਦੇ ਵਿੱਚੋਂ ਨਹੀਂ ਛਕਣਾ, ਕਿਉਂਕਿ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲੰਗਰ ਚਲਾਇਆ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਤਾਂ ਇੱਥੇ ਛਕਦੇ ਨੇ ਤੇ ਸਾਡੇ ਘਰ ਵਿੱਚ ਮਹਾਰਾਜ ਨੇ ਬਹੁਤ ਕੁਝ ਦਿੱਤਾ, ਉਹ ਵੀ ਤਾਂ ਮਹਾਰਾਜ ਦਾ ਹੀ ਹੈ, ਇਸ ਵਾਸਤੇ ਉਹ ਘਰੋਂ ਹੀ ਬਣਾ ਕੇ ਲੈ ਆਉਂਦੇ ਨੇ ਤੇ ਉਹ ਕਾਰ ਸੇਵਾ ਕਰਦੇ ਨੇ ਤੇ ਘਰ ਦਾ ਬਣਾਇਆ ਛੱਕ ਕੇ ਵਾਪਸ ਚਲੇ ਜਾਂਦੇ ਨੇ। ਤੇ ਕਈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚੱਲ ਰਹੇ ਲੰਗਰ ਵਿੱਚ ਪ੍ਰਸ਼ਾਦਾ ਛੱਕ ਕੇ ਫਿਰ ਸਰੋਵਰ ਦੀ ਕੁਦਵਾਈ ਵਿੱਚ ਲੱਗ ਜਾਂਦੇ। ਸਾਰਾ ਦਿਨ ਸੰਤੋਖਸਰ ਸਰੋਵਰ ਦੀ ਖੁਦਾਈ ਵਿੱਚ ਲੱਗੇ ਰਹਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਕਈ ਸੰਗਤਾਂ ਦਾ ਨਿਸ਼ਕਾਮ ਹੋ ਕੇ ਰਹਿੰਦੀਆਂ,
ਉਸ ਕਾਮ ਠਾਨੇ ਅਰਦਾਸ,
ਔਰ ਕਈ ਮਹਾਰਾਜ ਸਾਹਿਬ ਜੀ ਦਾ ਜਸ ਸੁਣ ਕੇ ਤੀਰਥ ਦੀ ਮਹਾਨਤਾ ਸੁਣ ਕੇ ਤੇ ਕਾਮਨਾ ਦੇ ਸਹਿਤ ਆਉਂਦੀਆਂ ਨੇ ਤੇ ਮਹਾਰਾਜ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਹਨ।
ਮਹਿਜ ਕਾਜ ਸਰ ਕਰ ਬੇਕੇਰਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਮਹਿਦ ਵੱਡਾ ਕਾਰਜ ਸੀ ਸਰੋਵਰ ਦੀ ਪਟਾਈ ਦਾ,
ਸ੍ਰੀ ਅਰਜਨ ਮਨ ਲਖੈ ਬਢੇਰਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਮਨ ਵਿੱਚ ਜਾਣਦੇ ਨੇ ਕਿ ਇਹ ਬਹੁਤ ਵੱਡਾ ਕਾਰਜ ਹੈ, ਕਿਉਂਕਿ ਸੰਤੋਖਸਰ ਦੇ ਅੱਜ ਵੀ ਜਾ ਕੇ ਦਰਸ਼ਨ ਕਰੋ, ਬਹੁਤ ਵੱਡਾ ਸਰੋਵਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਦੇ ਨੇ ਕਿ ਇਹਨਾਂ ਸਰੋਵਰਾਂ ਦੀ ਪਕਿਆਈ ਵਾਸਤੇ ਵੀ ਔਰ ਇਸ ਦੀ ਪਟਾਈ ਵਾਸਤੇ ਵੀ ਸਮਾਂ ਕਾਫੀ ਲੱਗੇਗਾ, ਕਈ ਸਾਲਾਂ ਦੇ ਵਿੱਚ ਇਹ ਸਾਰਾ ਕਾਰਜ ਜਿਹੜਾ ਪੂਰਾ ਹੋਵੇਗਾ।
ਚੱਲ ਹੈ ਕਾਰਾ,
ਫਿਰ ਜਿਹੜੀਆਂ ਇੱਟਾਂ ਨੇ ਉਹ ਵੀ ਪੱਕਣਗੀਆਂ, ਆਵੇ ਲੱਗਣਗੇ, ਫਿਰ ਇਹ ਸਰੋਵਰ ਦੀਆਂ ਪੌੜੀਆਂ ਪੱਕੀਆਂ ਹੋਣਗੀਆਂ, ਚਾਰ ਸਫੇਰਾ ਪੱਕਾ ਹੋਵੇਗਾ, ਉਸ ਨੂੰ ਸਮਾਂ ਚਾਹੀਦਾ ਹੈ।
ਲਾਗੇ ਜਬੈ,
ਜਦੋਂ ਅਨੇਕਾਂ ਪ੍ਰਕਾਰ ਦੇ ਆਵੇ ਲੱਗਣਗੇ ਇੱਟਾਂ ਪਕਾਉਣ ਵਾਸਤੇ,
ਤਬ ਕਾਰਜ ਬਣ ਸਕੇ ਸਬੈ,
ਤਦੋਂ ਹੀ ਇਹ ਸਾਰਾ ਕਾਰਜ ਪੂਰਾ ਹੋ ਸਕਦਾ ਹੈ।
ਪ੍ਰਿੰਦ ਕੁਲਾਲ ਬਸੈ ਜਬ ਆਈ,
ਤਦੋਂ ਫਿਰ ਬਹੁਤ ਸਾਰੇ ਕੁਲਾਲ ਜਿਹੜੇ ਘੁਮਿਆਰ ਆਵੇ ਲਾਉਣ ਵਾਲੇ ਇੱਟਾਂ ਪਕਾਉਣ ਵਾਲੇ ਉਹ ਬੁਲਾਏ,
ਪਜਾਵੇ ਲੇਪ ਕਾਈ,
ਉਹਨਾਂ ਨੂੰ ਬੁਲਾ ਕਰਕੇ ਆਵੇ ਲਗਾ ਦਿੱਤੇ ਗਏ, ਉਹਨਾਂ ਇੱਟਾਂ ਬਣਾ ਕਰਕੇ ਆਵਿਆਂ ਦੇ ਵਿੱਚ ਰੱਖੀਆਂ, ਇੱਟਾਂ ਪੱਕਣ ਲੱਗੀਆਂ, ਔਰ ਸਭ ਪ੍ਰਕਾਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਪਾਸਿਆਂ ਦਾ ਖਿਆਲ ਰੱਖਦੇ ਨੇ ਕਿ ਹਰੇਕ ਕੰਮ ਜਲਦੀ ਹੋ ਜਾਏ। ਜਿਹੜਾ ਕੰਮ ਮਹਾਰਾਜ ਨੇ ਜਾਣਿਆ ਸੀ ਲੱਖਾਂ ਸਾਲਾਂ ਵਿੱਚ ਪੂਰਾ ਹੋਣਾ ਤੇ ਸੰਗਤਾਂ ਨੇ ਇੰਨੀ ਮਹਾਰਾਜ ਸਾਹਿਬ ਜੀ ਦੇ ਨਾਲ ਆ ਕਰਕੇ ਸੇਵਾ ਕੀਤੀ ਹੈ, ਉਹ ਮਹੀਨਿਆਂ ਦੇ ਅੰਦਰ ਹੀ ਪੂਰੀ ਕਰ ਦਿੱਤੀ, ਦਿਨਾਂ ਦੇ ਵਿੱਚ ਹੀ ਪੂਰੀ ਕਰ ਦਿੱਤੀ ਹੈ। ਜਿਹੜਾ ਸੰਤੋਖਸਰ ਸਰੋਵਰ ਸੀ ਇਹ ਦਿਨਾਂ ਦੇ ਵਿੱਚ ਹੀ ਪੁੱਟ ਦਿੱਤਾ ਸਾਰਾ, ਕਿਉਂਕਿ ਸੰਗਤਾਂ ਦੀ ਭੀੜ ਹੀ ਬਹੁਤ ਜ਼ਿਆਦਾ ਲੱਗੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਹੜਾ ਮਨ ਵਿੱਚ ਜਾਣਿਆ ਕਿ ਬੜਾ ਸਮਾਂ ਲੱਗਣਾ, ਉਹ ਸੰਗਤਾਂ ਨੇ ਥੋੜੇ ਸਮੇਂ ਵਿੱਚ ਹੀ ਪੂਰਾ ਕੀਤਾ ਹੈ।
ਤੜਾਗ ਤੂਰਨ ਹੋਏ ਜਾਈ,
ਜਿਵੇਂ ਇਹ ਤੜਾਗ ਦਾ ਅਰਥ ਹੁੰਦਾ ਛੇਤੀ ਹੋ ਜਾਵੇ।
ਗੁਰੂ ਅਮਰਦਾਸ ਕੀ ਐਸ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਬਚਨ ਕਹੇ ਔਰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਤਿਗੁਰਾਂ ਨੂੰ ਬਚਨ ਕਹੇ ਸਨ, ਮਹਾਰਾਜ ਕਹਿੰਦੇ ਸਾਨੂੰ ਉਵੇਂ ਤਰੀਕੇ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿ ਦਿੱਤਾ ਸੀ,
ਚੌਕੋਂ ਬਸਾਲ
ਇਸ ਸਰੋਵਰ ਨੂੰ ਪਟਾ ਕਰਕੇ ਚਾਰ ਸਫੇਰਿਓ ਪੱਕਿਆ ਕਰਨਾ ਹੈ।
ਪਾਕੋ ਇੱਟਣ ਲੱਗ ਜਾਲ,
ਹੁਣ ਜੇ ਇੱਟਾਂ ਛੇਤੀ ਪੱਕ ਜਾਣਗੀਆਂ, ਆਵੇ ਛੇਤੀ ਤਿਆਰ ਹੋ ਜਾਣਗੇ, ਤੇ ਜਿਵੇਂ ਸੰਗਤਾਂ ਨੇ ਬੜੇ ਉੱਦਮ ਦੇ ਨਾਲ ਬੜੀ ਛੇਤੀ ਦੇ ਨਾਲ ਇਹ ਸਰੋਵਰ ਦੀ ਖੁਦਾਈ ਕੀਤੀ ਪਟਾਈ ਕੀਤੀ ਹੈ, ਉਨੀ ਛੇਤੀ ਦੇ ਨਾਲ ਇਹ ਪ੍ਰਕਰਮਾ ਪੱਕੀਆਂ ਹੋ ਜਾਣ।
ਤਥਾ ਪਿਤਾ ਨੇ ਮੋਕੋ ਕਹਿਓ,
ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਕਿਹਾ ਸੀ,
ਪਹਿਲ ਤਾਲ ਕੀ ਮੈਂ ਚਿਤ ਚਾਹਿਓ,
ਮੈਂ ਤਾਂ ਉਹ ਵੀ ਚਾਹੁੰਦਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨ ਛੇਤੀ ਪੂਰੇ ਹੋ ਜਾਣ।
ਜੇ ਇਹ ਬਣ ਜਾਏ,
ਜੇ ਸਾਰਿਆਂ ਤਰੀਕਿਆਂ ਦੇ ਨਾਲ ਇਹ ਸਰੋਵਰ ਦੀਆਂ ਪੌੜੀਆਂ ਪੱਕੀਆਂ ਹੋ ਜਾਣ,
ਦੋਨੋਂ ਕੀ ਪੁਰੇ ਵਿਰ ਜਾਏ,
ਫਿਰ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਜਿਹੜੀ ਰਜਾਏ ਇੱਛਾ ਹੈ ਉਹ ਛੇਤੀ ਪੂਰੀ ਹੋਵੇਗੀ।
ਸਿਮਰ ਬਚ ਪੂਰਵਕ ਗੁਰ ਕੇ,
ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵੱਡਿਆਂ ਸਤਿਗੁਰਾਂ ਦੇ ਬਚਨ ਵਾਰ ਵਾਰ ਯਾਦ ਕਰਦੇ ਹੋਏ ਮਹਾਰਾਜ ਆਪ ਸਰੋਵਰ ਦੇ ਨਾਲ ਲੱਗ ਕਰਕੇ ਸੰਗਤਾਂ ਦੇ ਆਪ ਕਾਰਜ ਪੂਰੇ ਕਰਾਉਂਦੇ ਹਨ।
ਤੱਟ ਪਰ ਕਰਹਿ,
ਮਹਾਰਾਜ ਆਪ ਜਿਵੇਂ ਅੰਮ੍ਰਿਤ ਸਰੋਵਰ ਦੀ ਖੁਦਾਈ ਕਿਨਾਰੇ ਤੇ ਬੈਠ ਕੇ ਕਰਾ ਰਹੇ ਨੇ, ਤੇ ਸੰਤੋਖ ਸਰ ਦੀ ਖੁਦਾਈ ਵੀ ਕਿਨਾਰੇ ਤੇ ਬੈਠ ਕੇ ਹੀ ਕਰਾਉਂਦੇ ਨੇ।
ਉਪਦੇਸ਼ ਦੜਾਵੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਾਸ ਬੈਠੇ ਨੇ ਤੇ ਸਿੱਖ ਆਪ ਬੜੇ ਉਦਮ ਦੇ ਨਾਲ ਚਾਅ ਦੇ ਨਾਲ ਸੇਵਾ ਕਰਦੇ ਨੇ। ਜਿਸ ਪਾਸੇ ਅੱਜ ਸੰਤੋਖ ਸਰ ਦਰਬਾਰ ਹਨ, ਇਹਦੇ ਨਾਲ ਹੀ ਅੱਜ ਵੀ ਇੱਕ ਦਰਖਤ ਹੈ, ਉਸ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਦਰਖਤ ਦੇ ਪਾਸ ਬੈਠ ਕਰਕੇ ਕੰਢੇ ਤੇ ਬੈਠ ਕੇ ਸੇਵਾ ਕਰਾਉਂਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜਾ ਕੋਈ ਕਾਮਨਾ ਲੈ ਕੇ ਆਉਂਦਾ ਕਿ ਮੇਰੀ ਮਹਾਰਾਜ ਇਹ ਕਾਮਨਾ ਹੈ, ਇੱਛਾ ਹੈ, ਮੇਰਾ ਇਹ ਕਰਮ ਹੈ, ਪੂਰਾ ਕਰ ਦਿਓ, ਸਤਿਗੁਰੂ ਮਹਾਰਾਜ ਉਹਨਾਂ ਦੀਆਂ ਕਾਮਨਾ ਵੀ ਪੂਰੀਆਂ ਕਰਦੇ ਨੇ। ਸਤਿਗੁਰੂ ਮਹਾਰਾਜ ਸੇਵਾ ਤੋਂ ਇੰਨੇ ਪ੍ਰਸੰਨ ਹੁੰਦੇ, ਮਹਾਰਾਜ ਆਪ ਹੀ ਸਾਰਿਆਂ ਨੂੰ ਬਚਨ ਦੇਈ ਜਾਂਦੇ ਨੇ, ਤੁਸੀਂ ਪ੍ਰਲੋਕ ਦੇ ਵਿੱਚ ਭਾਰੀ ਸੁੱਖ ਪ੍ਰਾਪਤ ਕਰੋਗੇ। ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਰਹਿੰਦੇ ਸਨ, ਮਹਾਰਾਜ ਬੜੇ ਪ੍ਰਸੰਨ ਹੁੰਦੇ ਤੇ ਉਹਨਾਂ ਨੇ ਪਾਸ ਰਹਿ ਕਰਕੇ ਰਾਤ ਦਿਨ ਇੱਕ ਕਰਕੇ ਮਹਾਰਾਜ ਨੇ ਜੇ ਵਾਪਸ ਵੀ ਆ ਜਾਣਾ ਤੇ ਪਿੱਛੋਂ ਜਿਹੜੇ ਪ੍ਰੇਮੀ ਗੁਰਸਿੱਖ ਸਨ ਉਹ ਕਾਫੀ ਰਾਤ ਤੱਕ ਉਧਰੋਂ ਅੰਮ੍ਰਿਤ ਵੇਲੇ ਉੱਠ ਕੇ ਲੱਗ ਜਾਂਦੇ ਸੇਵਾ ਦੇ ਵਿੱਚ। ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਬੀਤੇ ਕੇਤਕ ਮਾਸ ਖਨਾਵਤ, ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਉਹ ਸਰੋਵਰ ਦੀ ਪਟਾਈ ਕਰ ਦਿੱਤੀ।
ਸੇਵਾ ਕੋ ਅਧਿਕ ਜਨਾਵਤ,
ਉਹ ਸੇਵਾ ਨੂੰ ਬਹੁਤਾ ਜਣਾਉਂਦੇ ਸਨ ਕਿਉਂਕਿ ਆਪਣੇ ਆਪ ਦੀ ਸਾਂਭ ਘੱਟ ਕਰਦੇ ਸਨ, ਫਿਰ ਇਸੇ ਤਰੀਕੇ ਦੇ ਨਾਲ ਬਾਹਰ ਨਹੀਂ ਜਾਣਾ, ਉੱਥੇ ਹੀ ਰਹਿਣਾ ਸਰੋਵਰ ਦੇ ਕੋਲ ਹੀ। ਸੋ ਮਹਾਰਾਜ ਸਾਹਿਬ ਜੀ ਨੂੰ ਬਚਨ ਮੰਨ ਕਰਕੇ ਕਿ ਮਹਾਰਾਜ ਨੇ ਕਹਿਣਾ ਚਲੋ ਹੁਣ ਘਰ ਨੂੰ ਚਲੋ ਪ੍ਰਸ਼ਾਦਾ ਛਕੋ, ਉਹਨਾਂ ਨੇ ਇੱਕ ਗੁਰਸਿੱਖ ਨੂੰ ਭੇਜ ਦੇਣਾ, ਪ੍ਰਸ਼ਾਦਾ ਉੱਥੇ ਹੀ ਮੰਗਾ ਲੈਣਾ। ਉਹ ਸੇਵਾ ਨੂੰ ਜ਼ਿਆਦਾ ਜਣਾਉਂਦੇ ਸਨ, ਰਾਤ ਬਹੁਤ ਦੇਰ ਤੱਕ ਉਹ ਸੇਵਾ ਦੇ ਵਿੱਚ ਲੱਗੇ ਰਹਿੰਦੇ, ਅੰਮ੍ਰਿਤ ਵੇਲੇ ਵੀ ਪਹਿਲਾਂ ਹੀ ਸੇਵਾ ਦੇ ਵਿੱਚ ਲੱਗ ਜਾਣਾ, ਆਉਣ ਸਾਰ ਤੱਕ ਸੰਗਤਾਂ ਦੇ ਕਈ ਟੋਕਰੇ ਕਈ ਢੇਰ ਮਿੱਟੀ ਦੇ ਬਾਹਰ ਕੱਢ ਦੇਣੇ।
ਨਿਤ ਪ੍ਰਤਕਾਰ ਅਧਿਕੀ ਹੀ ਹੋਏ,
ਇਸ ਤਰੀਕੇ ਦੇ ਨਾਲ ਨਿਤਾ ਪ੍ਰਤੀ ਹਰ ਰੋਜ਼ ਜਿਹੜੀ ਕਾਰ ਸੇਵਾ ਸੀ ਉਹ ਬਹੁਤ ਜ਼ਿਆਦਾ ਹੁੰਦੀ ਸੀ।
ਜਿਤ ਚੌਂਪ ਖਨੇ ਸਭ ਕੋਈ,
ਹਰ ਕੋਈ ਬੜੇ ਚਾਅ ਦੇ ਨਾਲ ਸੇਵਾ ਕਰਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਤੀਰਥ ਸਿਰਜਣ, ਇਸ ਵਾਸਤੇ ਸਾਰਿਆਂ ਦੇ ਮਨਾਂ ਅੰਦਰ ਚਾਹ ਹੈ।
ਬੜ ਗੰਭੀਰ ਪਇਓ ਤਬ ਖੰਤੋ,
ਜਦੋਂ ਉਸ ਸਰੋਵਰ ਨੂੰ ਖੁਦਾਈ ਕਰਦਿਆਂ ਕਰਦਿਆਂ ਬਹੁਤ ਡੂੰਘਾ ਖੋਦ ਦਿੱਤਾ,
ਬ੍ਰਿੰਦ ਗਰਾਵੈ ਮ੍ਰਿਤਕਾ ਅੰਤੇ,
ਤੇ ਇਸ ਵੇਲੇ ਜਿਹੜੀ ਮਿੱਟੀ ਸੀ ਬਹੁਤ ਡੂੰਘੀ ਉਹ ਪੁੱਟ ਕੇ ਬਾਹਰ ਕੱਢ ਦਿੱਤੀ।
ਜਬ ਖਨ ਕੇ ਨਵਰੀ ਬੋ ਕਰਿਓ,
ਜਦੋਂ ਖੋਦਦਿਆਂ ਖੋਦਦਿਆਂ ਬਹੁਤ ਹੀ ਨੀਵੀਂ ਲੈ ਗਏ,
ਪਰਤਲਾ ਕਿਰਤ ਮੱਠ ਜਾਣਿਓ ਪਰਿਓ,
ਤਦੋਂ ਉਸ ਦੇ ਵਿੱਚੋਂ ਇੱਕ ਗੋਲ ਆਕਾਰ ਦਾ ਮੱਠ ਬਣਿਆ ਹੋਇਆ ਗੁਰਸਿੱਖਾਂ ਨੂੰ ਦਿਖਾਈ ਦਿੱਤਾ।
ਦੌੜ ਗੁਰ ਪਾਸ ਉਚਾਰੇ,
ਕੁਝ ਗੁਰਸਿੱਖ ਦੌੜ ਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚੇ ਤੇ ਜਾ ਕੇ ਦੱਸਿਆ,
ਇੱਕ ਮੱਠ ਨਿਕਸਿਓ ਲੋਕ ਨਿਹਾਰੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਰੋਵਰ ਨੂੰ ਖੋਦਦਿਆਂ ਖੋਦਦਿਆਂ ਇੱਕ ਵਿੱਚੋਂ ਗੋਲ ਆਕਾਰ ਦਾ ਵੱਡਾ ਮੱਠ ਨਿਕਲਿਆ ਹੈ।
ਹੁਣ ਕਰ ਉੱਠੇ ਆਪ ਜਗ ਸਵਾਮੀ,
ਜਗਤ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੁਰਸਿੱਖਾਂ ਦੇ ਬਚਨਾਂ ਨੂੰ ਸੁਣ ਕਰਕੇ ਉੱਠ ਕਰਕੇ ਆਏ।
ਨਿਕਟ ਤੁਸੀਂ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਮਹਾਰਾਜ ਜਾਣਦੇ ਸਨ ਕਿ ਮੱਠ ਦੇ ਵਿੱਚ ਕੌਣ ਬੈਠਾ ਤੇ ਕਦੋਂ ਦਾ ਬੈਠਾ। ਮਹਾਰਾਜ ਸਾਹਿਬ ਜੀ ਨੇ ਤੇ ਇਸ ਦਾ ਭਲਾ ਕਰਨਾ ਸੀ, ਇਸ ਨੂੰ ਮੁਕਤੀ ਦੇਣੀ ਹੈ, ਤੇ ਅੰਤਰਜਾਮੀ ਮਹਾਰਾਜ ਨੇ ਬਚਨ ਸੁਣੇ ਨੇ। ਮਹਾਰਾਜ ਤਾਂ ਵੇਟ ਹੀ ਕਰਦੇ, ਉਡੀਕ ਕਰਦੇ ਸਨ ਕਿ ਕਦੋਂ ਗੁਰਸਿੱਖ ਸੰਗਤਾਂ ਆ ਕੇ ਦੱਸਣ ਕਿ ਇੱਥੋਂ ਮੱਠ ਨਿਕਲਿਆ ਤੇ ਅਸੀਂ ਜਾ ਕਰਕੇ ਉਸ ਜੋਗੀ ਨੂੰ ਬਾਹਰ ਕੱਢੀਏ।
सतगुरु पातशाह महाराज साहब जी ने जदों गुरसिखा ने आके दसिया अंतरजामी सतगुरु महाराज उन्हां गुरसिखा दे नाल ही चल पए।
सब लोकन को तहां लगाए।
हुण जिन्नियां गुरसिख संगतां सेवा कर रहीयां सन सारिआं दे मनां दे अंदर चाह है कि मठ निकलिआ, मठ दे विच की हो सकदा, क्योंकि असीं तां धरती पुटदे सां तां धरती दे अंदर ते इह पक्का मठ बणिआ होइआ इट्टां दा, ਇਹ ਇਹਨਾਂ ਨੀਵਾਂ ਕਿਵੇਂ ਬਣ ਸਕਿਆ, ਕਦੋਂ ਦਾ ਬਣਿਆ ਹੋਵੇਗਾ।
ਕਰਿਓ ਨਰਾਲਮ ਚੌਂਦਿਸ ਥਾਈ।
ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚਾਰ ਸਫੇਰਿਓ ਮੱਠ ਦਿਓ ਮਿੱਟੀ ਪਾਸੇ ਕਰਾਈ,
ਦਰ ਪਰ ਸਿਲਾ ਲੱਗੀ ਖੁਲਵਾਈ।
ਹੁਣ ਜਿਸ ਦਰ ਦੇ ਅਗਲੇ ਬੰਨੇ ਇੱਕ ਵੱਡੀ ਸਿਲਾ ਲੱਗੀ ਹੋਈ ਸੀ, ਕਿਉਂਕਿ ਜੋਗੀ ਨੇ ਉਹ ਮੱਠ ਬਣਾਇਆ ਸੀ ਤੇ ਮੱਠ ਬਣਾ ਕੇ ਆਪ ਅੰਦਰ ਬੈਠ ਕੇ ਅਗਲੇ ਬੰਨੇ ਸਿਲਾ ਰੱਖ ਦਿੱਤੀ। ਉਸ ਸਮੇਂ ਇਹ ਜਗ੍ਹਾ ਨੀਵੀਂ ਸੀਗੀ, ਪਰ ਉਹ ਇੰਨੇ ਸਮੇਂ ਤੋਂ ਬਾਅਦ ਹੌਲੀ ਹੌਲੀ ਮਿੱਟੀ ਇਕੱਠੀ ਹੁੰਦੀ ਹੁੰਦੀ ਇੰਨੀ ਉਹ ਤਹਿਵਾਂ ਬਣ ਗਈਆਂ, ਪਰਤਾਂ ਬਣ ਗਈਆਂ, ਜਿਵੇਂ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਦੇੜ ਦੀ ਧਰਤੀ ਦੇ ਉੱਪਰ ਜਿਵੇਂ ਉਹ ਗੜਵਾ ਮਾਲਾ ਇਤਿਆਦਿਕ ਸਿਲਾ ਅਤੇ ਉਹ ਲੋਟਾ ਪ੍ਰਗਟ ਕਰਕੇ ਦਿੱਤਾ ਸੀ ਨਾ ਸਤਿਯੁਗ ਦੇ ਸਮੇਂ ਦਾ, ਇਸੇ ਤਰੀਕੇ ਦੇ ਨਾਲ ਇਹ ਵੀ ਸਤਿਯੁਗ ਦਾ ਸੰਤੋਖਾ ਰੇਖੀ ਮੱਠ ਬਣਾ ਕੇ ਬੈਠਾ ਅਤੇ ਮਹਾਰਾਜ ਜਾਣਦੇ ਨੇ ਅਤੇ ਮਹਾਰਾਜ ਸਾਹਿਬ ਜੀ ਨੇ ਜਿਸ ਪਾਸੇ ਸਿਲਾ ਲੱਗੀ ਸੀ ਮਹਾਰਾਜ ਨੂੰ ਪਤਾ ਸੀ ਇਸ ਪਾਸੇ ਦਰਵਾਜ਼ਾ ਹੈ, ਉਸ ਪਾਸੇ ਮਹਾਰਾਜ ਨੇ ਗੁਰਸਿੱਖਾਂ ਨੂੰ ਕਹਿ ਕੇ ਉਹ ਦਰਵਾਜ਼ੇ ਦੇ ਅਗਲੇ ਪਾਸੇ ਉਹ ਸਿਲਾ ਪਾਸੇ ਕਰਾ ਦਿੱਤੀ।
ਦੇਖੋ ਮੁਨੀ ਸਮਾਧ ਲਗਾਈ।
ਜਾਂ ਦੇਖਿਆ ਤੇ ਉਸ ਮੱਠ ਦੇ ਅੰਦਰ ਇੱਕ ਮੁਨੀ ਜੀ ਸਮਾਧ ਲਾ ਕੇ ਬੈਠੇ ਹਨ।
ਸ੍ਰੀ ਗੁਰ ਮੰਗਵਾਈ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਸਤੂਰੀ ਮੰਗਵਾਈ ਹੈ, ਮੱਖਣ ਮੰਗਵਾਇਆ ਹੈ,
ਨਵਨੀਤਾ ਸਾਥ ਮਲਾਈ।
ਬੜੀ ਨਵੀਂ ਨੀਤੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਉਹ ਮਿਲਾ ਕਰਕੇ ਕਸਤੂਰੀ ਨੂੰ ਮੱਖਣ ਦੇ ਵਿੱਚ।
ਚਰਨ ਸਾਥ ਦੁਆ ਸਿੱਖ ਲਗਾਏ।
ਦੋ ਗੁਰਸਿੱਖਾਂ ਨੂੰ ਲਗਾ ਕਰਕੇ ਉਸ ਮੁਨੀ ਦੇ ਪੈਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਹਿ ਕੇ ਉਹ ਮੱਖਣ ਦੀ ਮਾਲਿਸ਼ ਕਰਵਾਈ।
ਸਨੈ ਸਨੈ ਤਿੰਨ ਤੇ ਮਲਵਾਏ।
ਹੌਲੀ ਹੌਲੀ ਉਹ ਗੁਰਸਿੱਖ ਮਾਲਿਸ਼ ਕਰ ਰਹੇ ਹਨ।
ਦਸਮਦਵਾਰ ਕੋ ਪੁਨੈ ਕਸਾਵਾ।
ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਹੁਣ ਇਸ ਦੇ ਦਸਮ ਦਵਾਰ ਭਾਵ ਸਿਰ ਦੇ ਵਿੱਚ ਵੀ ਇਸ ਮੱਖਣ ਨੂੰ ਚਸੋ,
ਤਨ ਮੈਂ ਉਸ਼ਨੋ ਪਾਵਾ।
ਜਿਸ ਕਰਕੇ ਹੁਣ ਗੁਰਸਿੱਖ ਪ੍ਰੇਮੀ ਇਸ ਦੀਆਂ ਹੱਥਾਂ ਦੀਆਂ ਤਲੀਆਂ, ਪੈਰਾਂ ਦੀਆਂ ਤਲੀਆਂ, ਫਿਰ ਇਸੇ ਤਰ੍ਹਾਂ ਸਿਰ ਦੇ ਵਿੱਚ ਮੱਖਣ ਝਸ ਰਹੇ ਨੇ ਕਸਤੂਰੀ ਦੇ ਸਹਿਤ। ਹੌਲੀ ਹੌਲੀ ਹੁਣ ਇਸ ਦੇ ਸਰੀਰ ਵਿੱਚ ਗਰਮੀ ਆਈ ਹੈ,
ਰੋਕ ਪਾਉਣ ਲੱਗ ਰਹੀ ਸਮਾਧ,
ਕਿਉਂਕਿ ਇਸਨੇ ਪਾਉਣ ਨੂੰ ਰੋਕਿਆ ਹੋਇਆ, ਅੰਦਰ ਸਵਾਸਾਂ ਦੀ ਪ੍ਰਕਿਰਿਆ ਨੂੰ ਰੋਕਿਆ ਹੋਇਆ ਹੈ ਤੇ ਸਮਾਧੀ ਲੱਗੀ ਹੋਈ ਹੈ।
ਸਾਧਨ ਸਾਧ
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਾਂ ਸਾਰਾ ਕੁਝ ਕਰ ਸਕਦੇ ਸਨ, ਜੇ ਸੰਮਨ ਤੇ ਮੂਸਨ ਦੇ ਘਰ ਦੇ ਵਿੱਚ ਪ੍ਰਸ਼ਾਦਾ ਜਾ ਕਰਕੇ ਛਕਣ ਤੇ ਸੋ ਮੂਸਨ ਦਾ ਸੋ ਧੜ ਦੇ ਨਾਲੋਂ ਸੀਸ ਅਲੱਗ ਹੋਇਆ ਪਿਆ ਚੁਬਾਰੇ ਦੇ ਵਿੱਚ ਆਵਾਜ਼ ਮਾਰ ਕੇ ਜੋੜ ਸਕਦੇ ਸਨ ਤੇ ਕੀ ਸੰਤੋਖੇ ਰੇਖੀ ਦੀ ਸਮਾਧੀ ਨਹੀਂ ਸਨ ਖੋਲ ਸਕਦੇ। ਮਹਾਰਾਜ ਸਾਹਿਬ ਤਾਂ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦੇ ਨੇ, ਇਸ ਵਾਸਤੇ ਮਹਾਰਾਜ ਸਾਹਿਬ ਜੀ ਨੇ ਜਿਹੜੀ ਸੰਸਾਰ ਦੀ ਰੀਤੀ ਹੈ ਉਸੇ ਅਨੁਸਾਰ ਹੀ ਉਸ ਜੋਗੀ ਦੀ ਰੇਖੀ ਦੀ ਸਮਾਧ ਖੋਲੀ ਹੈ ਲੱਗੀ ਹੋਈ, ਜਿਸ ਨੇ ਕਈ ਤਰੀਕਿਆਂ ਦੇ ਨਾਲ ਸਾਧਨਾ ਸਾਧ ਕਰਕੇ ਇਹ ਸਮਾਧੀ ਬੰਨੀ ਹੈ।
ਤਨਮੈ ਹੋਏ ਆਈ।
ਉਸ ਵਕਤ ਉਸ ਰੇਖੀ ਦੇ ਸਰੀਰ ਦੇ ਵਿੱਚ ਕੁਝ ਚੇਤਨਤਾ ਆਈ ਹੈ, ਗਰਮੀ ਆਈ ਹੈ, ਹੁਣ ਉਸਦਾ ਸਰੀਰ ਹਿੱਲਣ ਲੱਗਾ ਹੈ।
ਬਰਖ ਬਿਤੇ ਸਮਧਾਈ।
ਜਿਸ ਨੂੰ ਕਈ ਬਰਖ ਬੈਠੇ ਬਤੀਤ ਹੋ ਗਏ ਸਾਲ,
ਰੋਕ ਜੋ ਦਸਮੇ ਦੁਆਰਾ।
ਜਿਸ ਨੇ ਆਪਣੇ ਸਵਾਸਾਂ ਨੂੰ ਰੋਕ ਕਰਕੇ ਦਸਮ ਦੁਆਰ ਦੇ ਵਿੱਚ ਰੱਖਿਆ ਹੋਇਆ ਸੀ, ਹੌਲੀ ਹੌਲੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਦੇ ਸਵਾਸਾਂ ਨੂੰ ਹੇਠਾਂ ਉਤਾਰਿਆ। ਕਵੀ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਦੀਆਂ ਜਿਹੜੀਆਂ ਰੇਚਕ ਤੇ ਕੁੰਭਮ ਤੇ ਜਿਹੜੀਆਂ ਹੈਗੀ ਨਾ ਸਵਾਸਾਂ ਦੀ ਕਿਰਿਆ ਨਾਸ ਕਥਣੀ ਚੜਾ ਕਰਕੇ ਉਹਦੇ ਵਿੱਚੋਂ ਦੀ ਗੁਰਸਿੱਖਾਂ ਦੇ ਪਾਸੋਂ ਰੂਈ ਦੀ ਵੱਟੀ ਵਟਾ ਕਰਕੇ ਉਸ ਨੂੰ ਸਾਫ਼ ਕਰਾਇਆ ਤੇ ਇਸ ਦੇ ਸਵਾਸਾਂ ਨੂੰ ਤ੍ਰਿਕਿਟੀ ਤੋਂ ਠਾਂ ਲਾਇਆ।
ਸਰੀਰ ਕੋ ਭਲੇ ਬਚਾਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਦੇ ਸਰੀਰ ਦੇ ਜਿਹੜੀ ਚੇਤਨ ਸਤਾ ਲਿਆ ਕਰਕੇ ਤੇ ਹੁਣ ਇਸ ਦੀ ਸਵਾਸਾਂ ਦੀ ਪ੍ਰਕਿਰਿਆ ਹੇਠਾਂ ਉਤਾਰ ਕਰਕੇ ਭਲੀ ਪ੍ਰਕਾਰ ਚੇਤਨਤਾ ਲਿਆਂਦੀ ਹੈ।
ਯੋਗਤਾ ਸਭ ਹੀ ਕਰਕੇ
ਹੁਣ ਸਰਬ ਤਰੀਕਿਆਂ ਕਰਕੇ ਇਸ ਦੇ ਅੰਦਰ ਜਿਹੜੀ ਯੋਗਤਾ ਆਈ ਹੈ ਭਾਵ ਚੇਤਨਤਾ ਆਈ ਹੈ।
ਸਨੈ ਤਨ ਕੀ ਸੁਧ ਤਰਕੇ।
ਹੌਲੀ ਹੌਲੀ ਹੁਣ ਇਹ ਸਰੀਰ ਦੀ ਖਬਰ ਰੱਖ ਰਹੇ ਹਨ,
ਲੋਚਨ ਜਵੈ ਉਗਾਰੇ।
ਕਿਉਂਕਿ ਪਹਿਲਾਂ ਹੱਥ ਪੈਰ ਹਿਲਾਏ, ਸਰੀਰ ਦੇ ਅੰਦਰ ਥੋੜੀ ਜਿਹੀ ਗਰਮੀ ਆਈ, ਪ੍ਰਕਿਰਿਆ ਆਈ, ਫਿਰ ਇਸ ਨੇ ਆਪਣੇ ਨੇਤਰ ਖੋਲੇ।
ਅਰਜਨ ਸਾਮੁਖ ਨਿਹਾਰੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਸਾਹਮਣੇ ਖੜਿਆਂ ਦੇ, ਕਿਉਂਕਿ ਜਦੋਂ ਨੇਤਰ ਖੁੱਲੇ ਤੇ ਕੀ देखता है कि दो जहान वाली सतगुरु गुरु अर्जन देव महाराज सामने खड़े ने पर जानता नहीं है।
सने मुख जीव चलाए,
हौली हौली हुण अपने मुख तो जीभा चलाउण दा जतन करदा कि जीभा चले, हौली हौली ये भी चलन लगी है।
आत्मा मिर्दल अलाए,
हुण अशुद्ध आत्मा क्योंकि कई काफी चिर दा बैठा सिमरन कर रहा है, करदा करदा बंदगी करदा साधना साधदा दसम द्वार विच श्वास टका के बैठ गया, हुण ओ मन तां शुद्ध ही पवित्र होया होया बैठा सी पर सतगुरु पातशाह महाराज साहब जी के दर्शन करके हैरान हो गया क्योंकि सतगुरु पातशाह महाराज साहब जी का तपदा होया तेजस्वी चेहरा जदों उस दियां किरणां इस ते पईयां देख के हैरान होया। ये भी योगी सी, साधी साधना साधी है, इसनों भी पता है कि तेजस्वी चेहरे के दर्शन किवें करी दी है, किवें दी नुहार हुंदी है, की प्रगट हुंदे ने चिन्ह, ये पछाण तां गया कि है तो कोई ये तेजस्वी महात्मा जो मेरे सन्मुख खड़े ने। इस तरीके दे नाल जद इसने कोमल बचन बोल के कहन लगा,
कौन नाम इन देहो सुनाई,
कहन लगा जो मेरे सन्मुख सामने खड़े ने इन्हां दा की नाम है मैनू कह के दसो।
कहते प्रावत पई बढ़ाई,
किस दे पासों इन्हां ने एडी वड्डी शक्ति हासिल कीती है, वड्याई प्राप्त कीती है जिस करके इन्हां चेहरा तेजस्वी है।
किसके ए नंदन सब कहो,
हुण ये मैनू तुसी दसना करो। सिख संगतां पास खड़ियां सन ना ते संतोखा रिखी हौली हौली बोलदा कहिंदा तुसी दसो कि ये सपुत्र किस दे हन,
समा कौन अब जग में अहो,
हुण संसार दे विच की समा चल रहा है वह भी दसना करो।
जब होए सब होए है सख्यात,
जदों मैनू ये सारा कुछ पता लग जाएगा
और बुझो पुन बख्यात,
फिर मैं होर प्रगट करके तुहानू दसांगा, फिर पुछांगा। तदों बाबा बुढ़ा साहब जी पास ही खड़े सन जिन्हां ने अपना सज्जा हस्त कमल उपर करके पंजा करके रिखी जी नूं पुछिया सी कि रिखी जी किवें आ, कि पांजे वस हो गए काम क्रोध लोभ मोह हंकार। ते रिखी ने उस वेले ते सिर फेरिया सी कि नहीं, क्योंकि मुक्ति तां ही हासिल होनी सी ने जे पंजे वस हो जांदे। तो उस वक्त बाबा बुढ़ा साहब जी ने हाथ जोड़ के बेनती की, कहन लगे रिखी जी ए सोढ़ी वंश दे सरमौर हन,
रामदास सुखरास
सुखां दी रास धन सतगुरु श्री गुरु रामदास महाराज साहब जी इन्हां दे पिता जी ने।
उपजे चंद सो जस प्रकाश,
चंद्रमा दे वांग श्रेष्ठ जस नूं प्रकाश करन वाले सतगुरु गुरु अर्जन देव महाराज साहब धन गुरु रामदास महाराज साहब जी दे घर पैदा होए ने। उन्हां दे वांग इन्हां दी भी बुद्धि बड़ी तेजस्वी है, ज्ञानवान है।
आत्मा गुण गन खान,
सतगुरु पातशाह महाराज जी की आत्मा धर्मी है ते बड़ी गुणा की खान हन।
आप समुंदर बिखे जग सारा,
आप सतगुरु पातशाह महाराज ज्ञानवान ने ते जिन्ना भी यह संसार है पाप दे समुंदर विच
जहाज पा डुबण हारा,
जिवें जहाज दे उपर भार ज्यादा लददी है ना ते उस समुंदर दे विच डुब जांदा, इसे तरीके दे नाल इस संसार समुंदर दे उपर पापां दा भार ज्यादा हो गया ते इह समुंदर पापां दे समुंदर दे विच डुबदा जा रहा है। ते सतगुरु गुरु अर्जन देव महाराज साहब इस भवजल संसार दा पार उतारा करन वास्ते आए ने।
दीप सम नर तन धरियो,
सतगुरु पातशाह महाराज साहब जी ने एक दीवे दे वांग सूरज दे वांग शरीर धारण किया है। सतगुरु पातशाह इत्थे शंका नहीं करनी कि कवि जी ने दीवा क्यों लिखा, कि वह दीवा प्रकाश करता है ते सूरज वह एक समय प्रकाश करता है, इस वास्ते कवि जी ने उसका दूर अंदेशी तो अर्थ खिंच के लिखा कि दीवे दे वांग प्रकाश होए, क्योंकि दीवा दिन दे वक्त भी जगता रहिंदा है ते रात दे समय भी, सूरज केवल दिन दे समय जगदा, रात नूं चंद्रमा प्रकाशमान हुंदा है ते चंद्रमा वधदा घटदा है, इस वास्ते सूरज एक रास तो दूसरी रास विच प्रवेश हो जांदा। पर सतगुरु पातशाह महाराज साहब जी दे अंदर जो ज्ञान है वह सदा वास्ते एक समान प्रगट है, इस वास्ते कहिंदे कि वह दीवे दे वांग ने जो एक समान निरंतर प्रकाश करन वाले ने। इस वास्ते सतगुरु गुरु अर्जन देव साहब जी महाराज भव सगरे जिन चांदन धारा, जिन्हां ने सारे संसार दे विच चांदनी दे वांग प्रकाश कीता है ते धन गुरु नानक पातशाह महाराज जिन्हां दी उपमा तो ना रहत नाम है।
सर्व जोत की जोत स्वरूपा,
सारियां जोतां दे जो कह दो एक थां इकट्ठी करके एक जोत प्रगट कीती जावे वह धन सतगुरु गुरु नानक देव साहब जी महाराज।
सतनाम सिखन उपदेसा,
जो ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਾਰੇ ਦੱਸਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋ ਸਾਰੀਆਂ ਜੋਤਾਂ ਦੀ ਜੋਤ ਪਰਮੇਸ਼ਰ ਹੈ, ਉਹਨਾਂ ਦਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਭਵਜਲ ਸੰਸਾਰ ਦੇ ਵਿੱਚ ਆ ਕੇ ਪ੍ਰਗਟ ਹੋਏ ਤੇ ਉਹਨਾਂ ਨੇ ਸੱਚੇ ਨਾਮ ਦਾ ਉਪਦੇਸ਼ ਸਾਰੀ ਲੋਕਾਈ ਨੂੰ ਦ੍ਰਿੜ ਕਰਵਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲੱਖਾਂ ਨੂੰ ਮੁਕਤੀ ਦਿੱਤੀ ਹੈ ਤੇ ਕਲੇਸ਼ਾਂ ਨੂੰ ਦੂਰ ਕੀਤਾ ਹੈ।
ਜਗਤ ਮੈਂ ਜਸ ਵਿਸਤਾਰਾ,
ਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਜਸ ਪ੍ਰਗਟ ਕੀਤਾ ਹੈ।
ਪ੍ਰਿਥਵੀ ਡੋਲਤ ਕੋ ਪਾਰ ਨਵਾਰਾ,
ਕਿਉਂਕਿ ਪ੍ਰਿਥਵੀ ਡੋਲ ਰਹੀ ਸੀ, ਉਹ ਅਰਦਾਸਾਂ ਕਰਦੀ ਸੀ ਪਰਮੇਸ਼ਰ ਦੇ ਅੱਗੇ ਕਿ ਨਿਗਰਤ ਚੱਲਿਓ ਰਸਤ ਲਟੋਆ, ਹੇ ਪਰਮੇਸ਼ਰ ਮੈਂ ਨਿਗਰਦੀ ਜਾ ਰਹੀ ਹਾਂ, ਹਿੰਥਾ ਨੂੰ ਦੱਬਦੀ ਜਾ ਰਹੀ ਹਾਂ, ਪਾਪਾਂ ਦਾ ਭਾਰ ਜਰਾ ਬਹੁਤ ਜ਼ਿਆਦਾ ਹੋ ਚੁੱਕਾ ਹੈ, ਮੇਰੇ ਤੋਂ ਪਾਪਾਂ ਦਾ ਭਾਰ ਹੁਣ ਸਹਾਰਿਆ ਨਹੀਂ ਜਾਂਦਾ, ਕਿਰਪਾ ਕਰੋ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਉਸ ਵਕਤ ਪਰਮੇਸ਼ਰ ਨੇ ਅਰਦਾਸ ਬੇਨਤੀ ਧਰਤੀ ਦੀ ਪ੍ਰਵਾਨ ਕੀਤੀ, ਆਪ ਫਿਰ ਨਿਰਗੁਣ ਤੋਂ ਸਰਗੁਣ ਸਰੂਪ ਹੋ ਕੇ ਪ੍ਰਗਟ ਹੋਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਇਸ ਤਰੀਕੇ ਦੇ ਨਾਲ ਡੋਲਦੀ ਹੋਈ ਪ੍ਰਿਥਵੀ ਦਾ ਭਾਰ ਦੂਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਸਨ। ਸੋ ਉਹਨਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਅੱਗੇ ਜੋ ਵਡਿਆਈ ਪ੍ਰਾਪਤ ਹੋਈ ਹੈ,
ਬੈਠੇ ਗੁਰਿਆਈ,
ਧੰਨ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਨੇ ਸੇਵਾ ਕੀਤੀ ਔਰ ਸੇਵਾ ਕਰਕੇ ਇਹ ਪਦਵੀ ਲਈ ਸੀ।
ਅਜਰ ਚਰਨ ਜਿਨ ਕੇ ਨਾ ਸਮਾਨਾ,
ਜਿਨ੍ਹਾਂ ਦੇ ਸਮਾਨ ਅਜਰ ਸ਼ਰ ਸ਼ਰਨ ਵਾਲੀ ਸ਼ਕਤੀ ਨੂੰ ਕੋਈ ਨਹੀਂ ਸੀ ਹੋਰ ਹੋ ਸਕਿਆ, ਕਿਉਂਕਿ ਇੱਕ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਹੀ ਸਨ ਜਿਨ੍ਹਾਂ ਨੇ ਅਜਰ ਜਿਹੜੀ ਨਾ ਜਰੇ ਜਾਣ ਵਾਲੀ ਸ਼ਕਤੀ ਉਹਨਾਂ ਨੇ ਧਾਰਨ ਕੀਤੀ ਹੋਈ ਸੀ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ।
ਵਧਾਰੇ ਵਿਦਤ ਜਹਾਨ,
ਜਹਾਨ ਇਸ ਸੰਸਾਰ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਨੇਕਾਂ ਸਿੱਖ ਪ੍ਰਗਟ ਕੀਤੇ ਤੇ ਉਹਨਾਂ ਦੀ ਕਲਿਆਣ ਕੀਤੀ।
ਗੁਰੂ ਅਮਰਦਾਸ ਤਿੰਨ ਪਾਸੇ,
ਉਹਨਾਂ ਤੋਂ ਪਿੱਛੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ
ਗੁਰਗੱਦੀ ਪਰਿਆਸ਼ੇ।
ਇਸ ਤਰੀਕੇ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਰਹਿ ਕਰਕੇ ਬਹੁਤ ਲੰਬਾ ਸਮਾਂ ਸੇਵਾ ਕੀਤੀ, ਸੇਵਾ ਕਰਕੇ ਫਿਰ ਇਹ ਗੁਰਤਾ ਗੱਦੀ ਤੇ ਬੈਠੇ ਸਨ।
ਜਗਤ ਮੈਂ ਭਗਤ ਦੜਾਈ,
ਔਰ ਸਾਰੇ ਸੰਸਾਰ ਦੇ ਵਿੱਚ ਇਹ ਭਗਤੀ ਦ੍ਰਿੜ ਕਰਵਾਈ ਸੀ। ਅਨੇਕਾਂ ਜਗਤ ਦੇ ਪ੍ਰਾਣੀਆਂ ਨੂੰ ਸੇਵਾ ਵਿੱਚ ਲਾ ਕੇ, ਸਿਮਰਨ ਵਿੱਚ ਲਾ ਕਰਕੇ, ਸੋ ਇਹ ਪਰਮੇਸ਼ਰ ਦਾ ਨਾਮ ਦਾ ਜਸ ਦ੍ਰਿੜ ਕਰਵਾ ਕਰਕੇ ਪਰਮੇਸ਼ਰ ਦੇ ਘਰੋਂ ਵਡਿਆਈ ਬਖਸ਼ਿਸ਼ ਕੀਤੀ।
ਗੁਰੂ ਨਾਨਕ ਮਹਾਮਸਾਲ,
ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਮਝ ਲਓ ਕਿ ਇੱਕ ਵੱਡੀ ਮਿਸਾਲ ਸਨ। ਜਿਨ੍ਹਾਂ ਨੇ ਕਲਯੁਗ ਦੇ ਹਨੇਰੇ ਨੂੰ ਉਸ ਮਿਸਾਲ ਨੂੰ ਹੱਥ ਵਿੱਚ ਪਕੜ ਕਰਕੇ ਦੂਰ ਕਰ ਦਿੱਤਾ। ਇਸੇ ਵਾਸਤੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਅੰਦਰ ਪ੍ਰਗਟ ਕੀਤਾ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਿ ਐਸੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਿਆਨ ਦੇ ਸੂਰਜ ਪ੍ਰਗਟ ਹੋਏ, ਜਿਨ੍ਹਾਂ ਨੇ ਚਿੱਟੀ ਧੁੰਦ ਜਿਹੜੀ ਜਿਸ ਦੇ ਵਿੱਚੋਂ ਕੁਝ ਨਾ ਦਿਸਦਾ ਨਹੀਂ ਹੈ, ਉਹ ਸੂਰਜ ਦੇ ਚੜ੍ਹਨ ਤੋਂ ਵੀ ਮਿਟਦੀ ਨਹੀਂ, ਐਸੀ ਅਗਿਆਨਤਾ ਦੇ ਹਨੇਰੇ ਦੀ ਚਿੱਟੀ ਧੁੰਦ ਨੂੰ ਦੂਰ ਕਰ ਦਿੱਤਾ।
ਦੀਪਕ ਜਿੰਤੇ ਜਾਗੇ,
ਜਿਨ੍ਹਾਂ ਨੇ ਐਡੀ ਵੱਡੀ ਮਿਸਾਲ ਆਪਣੇ ਕੋਲ ਲਾ ਕਰਕੇ ਤੇ ਅਨੇਕਾਂ ਦੀਵੇ ਰੂਪੀ ਜਗਿਆਸੂਆਂ ਨੂੰ ਆਪਣੇ ਨਾਲ ਲਾ ਕਰਕੇ ਤੇ ਉਹਨਾਂ ਦੀਆਂ ਵੀ ਮਿਸਾਲਾਂ ਬੁਝੀਆਂ ਹੋਈਆਂ ਜਗਾਈਆਂ।
ਪਗਨ ਜੋ ਲਾਗੇ,
ਜਿਨ੍ਹਾਂ ਦੇ ਵੱਡੇ ਭਾਗ ਸਨ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗ ਗਏ।
ਮਸਾਲ ਤੇ ਜਗੀ ਮਸਾਲ,
ਸੋ ਉਹਨਾਂ ਦੀ ਵੱਡੀ ਮਿਸਾਲ ਤੋਂ ਇਹ ਦੂਸਰੀ ਮਿਸਾਲ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਜੋਤ ਪ੍ਰਗਟ ਹੋਈ।
ਸ੍ਰੀ ਅੰਗਦ ਜੀ ਪਏ ਕਿਰਪਾਲ,
ਕਿਰਪਾਲੂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਸਿੰਘਾਸਣ ਤੇ ਬਿਰਾਜਮਾਨ ਹੋਏ।
ਦੀਪਕ ਜਗੇ ਅਨੇਕ,
ਸੋ ਉਹਨਾਂ ਦੇ ਪਾਸੋਂ ਵੀ ਉਹੀ ਮਿਸਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੇ ਦਿੱਤੀ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਉਹੀ ਮਿਸਾਲ ਲੈ ਕਰਕੇ ਕਈਆਂ ਦੀਆਂ ਜੋਤਾਂ ਹੋਰ ਪ੍ਰਗਟ ਕੀਤੀਆਂ।
ਗਿਆਨੀ ਸਹਿਤ ਵਿਵੇਕ,
ਸੋ ਉਹਨਾਂ ਦੇ ਪਾਸੋਂ ਇਹ ਜੋਤ ਪ੍ਰਗਟ ਕਰਕੇ ਕਈ ਗਿਆਨਵਾਨ ਸੋ ਵਿਵੇਕ ਬੁੱਧੀ ਦੇ ਸਹਿਤ ਹੋਏ।
ਤਿਨਹੋਂ ਤੀਸਰੀ ਦਿੱਪੀ ਮਿਸਾਲ,
ਫਿਰ ਤੀਸਰੀ ਮਿਸਾਲ ਪ੍ਰਗਟ ਹੋਈ ਸਤਿਗੁਰੂ ਗੁਰੂ ਅਮਰਦਾਸ
ਕਰੋ ਚਾਂਦਨਾ ਤਮ ਗਨਟਾਲ।
ਹੁਣ ਜਿਹੜੀ ਅਗਿਆਨਤਾ ਦਾ ਹਨੇਰਾ ਜਿੱਥੇ ਭਰਮਾਂ ਦੇ ਵਿੱਚ ਵਹਿਮਾਂ ਦੇ ਵਿੱਚ ਪਏ ਹੋਏ ਸਨ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆ ਕੇ ਕਰਮਕਾਂਡਾਂ ਤੋਂ ਦੂਰ ਕੀਤਾ। ਸਤੀ ਪ੍ਰਥਾ ਕਿੰਨੀ ਪ੍ਰਚਲਿਤ ਸੀ ਕਿ ਕਿਸੇ ਦਾ ਪਤੀ ਚੜ੍ਹਾਈ ਕਰ ਜਾਣਾ ਤੇ ਜਿਉਂਦੀ ਇਸਤਰੀ ਨੂੰ ਚਿਖਾ ਤੇ ਧੱਕੇ ਦੇ ਨਾਲ ਸਿੱਟ ਕੇ ਸਾੜਿਆ ਜਾਂਦਾ ਸੀ, ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆ ਕੇ ਖੰਡਨ ਕੀਤਾ। ਸੋ ਇਸ ਤਰੀਕੇ ਦੇ ਨਾਲ ਕਈ ਇਹੋ ਜਿਹੀਆਂ ਜਿਹੜੀਆਂ ਵਹਿਮਾਂ ਭਰਮਾਂ ਕਰਮਕਾਂਡਾਂ ਦੀਆਂ ਪ੍ਰਥਾ ਚੱਲਦੀਆਂ ਸਨ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਦੂਰ ਕੀਤੀਆਂ।
ਦੀਪਕ ਜਾਗੇ ਜਗਮੈਂ,
ਫਿਰ ਮਹਾਰਾਜ ਜੀ ਨੇ ਅਨੇਕਾਂ ਹੀ ਜਿਹੜੇ ਦੀਵੇ ਬੁਝੇ ਹੋਏ ਸਨ, ਜੋਤਾਂ ਬੁਝੀਆਂ ਹੋਈਆਂ ਸਨ, ਉਹਨਾਂ ਨੂੰ ਗਿਆਨ ਦਾ ਉਪਦੇਸ਼ ਦੇ ਕਰਕੇ ਉਹ ਪ੍ਰਗਟ ਕੀਤੀਆਂ।
ਪਰਿਆਨ ਸ਼ਰਨੀ ਜੈ ਪਗਮੈਂ,
ਜਿਹੜੇ ਵੱਡੇ ਭਾਗਾਂ ਵਾਲੇ ਮਹਾਰਾਜ ਸਾਹਿਬ ਜੀ ਦੀ ਸ਼ਰਨੀ ਪੈ ਗਏ।
ਜਿਸ ਮਿਸਾਲ ਤੇ ਜਗੀ ਮਿਸਾਲ,
ਸੋ ਇਸੇ ਤਰੀਕੇ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਮਿਸਾਲ ਤੋਂ ਫਿਰ ਇੱਕ ਹੋਰ ਮਿਸਾਲ ਅੱਗੇ ਜਗੀ, ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ।
ਸ੍ਰੀ ਗੁਰੂ ਰਾਮਦਾਸ ਤਮਟਾਲ,
ਤਦੋਂ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਗੁਰਬਾਣੀ ਰਚ ਕਰਕੇ ਦੂਰ ਕੀਤਾ।
ਸ੍ਰੀ ਅਰਜਨ,
ਸੋ ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਨ।
ਜੋਤ ਕੀ ਪੰਚਮ ਦੇਹ,
ਸੋ ਉਹਨਾਂ ਦੀ ਇਹ ਜੋਤ ਪੰਜਵੀਂ ਜੋਤ ਪ੍ਰਗਟ ਹੋਈ ਹੈ।
ਕਾਲ ਕਰਾਰਾ,
ਰਿਖੀ ਜੀ ਇਹ ਜਿਹੜੀ ਜੋਤ ਹੈ ਇਹ ਪੰਜਵੀਂ ਜੋਤ ਹੈ ਤੇ ਹੁਣ ਜਿਹੜਾ ਸਮਾਂ ਇਹ ਕਲਯੁਗ ਦਾ ਪ੍ਰਗਟ ਹੋਇਆ।
ਵਰਖ ਪੰਚਮੋ ਲਖੋ ਹਜ਼ਾਰਾ,
ਹੁਣ 5000 ਕਲਯੁਗ ਦਾ ਸਮਾਂ ਜਾਣ ਲਓ ਕਿ ਇਹ ਕਲਯੁਗ ਦੀ ਉਮਰ ਜਿਹੜੀ ਹੈ ਇਹ ਹੁਣ ਤੱਕ 5000 ਸਾਲ ਦੇ ਲਗਭਗ ਬਤੀਤ ਹੋ ਚੁੱਕੀ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਸਨ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਇਹ ਰਿਖੀ ਜੀ ਨੂੰ ਦੱਸ ਰਹੇ ਨੇ।
ਬਿਨਾ ਕਾਲ ਤੇ ਜੋਰ ਕਲੀਸੋ,
ਕਹਿਣ ਲੱਗੇ ਕਿ ਜਿਹੜਾ ਸਮਾਂ ਪਹਿਲਾਂ ਲੰਘ ਗਿਆ ਹੁਣ ਦੇ ਸਮੇਂ ਤੋਂ, ਇਹ ਸਮਾਂ 5000 ਸਾਲ ਦਾ ਲਗਭਗ ਜਾਣੋ।
ਤੈ ਮਟਾਵਨੇ ਪਾਂਤ ਪਲੀਸੋ,
ਸੋ ਚੰਗੇ ਤਰੀਕੇ ਦੇ ਨਾਲ ਉਸ ਸਮੇਂ ਨੂੰ ਮਿਟਾਉਣ ਵਾਸਤੇ, ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ,
ਤੀਰਥ ਕੋ ਥਾਨ ਖਨਾਵਾ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹੁਣ ਇਹ ਮਹਾਨ ਤੀਰਥ ਰਚਨ ਲੱਗੇ ਸਨ, ਇਸ ਵਾਸਤੇ ਇਸ ਸਰੋਵਰ ਦੀ ਖੁਦਾਈ ਹੋ ਰਹੀ ਸੀ।
ਜਿਸ ਤੇ ਤੁਮਰੋ ਦਰਸ਼ਨ ਪਾਵਾ,
ਜਿਸ ਕਰਕੇ ਇਹ ਤੁਹਾਡਾ ਮੱਠ ਨਿਕਲਿਆ ਤੇ ਤੁਹਾਡੇ ਮੱਠ ਦੇ ਵਿੱਚੋਂ ਤੁਹਾਡੇ ਦਰਸ਼ਨ ਹੋਏ ਨੇ।
ਆਪਣ ਪ੍ਰਸੰਗ ਸੁਣਾਵੋ,
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਇਹ ਰਿਖੀ ਜੀ ਹੁਣ ਤੁਸੀਂ ਆਪਣਾ ਪ੍ਰਸੰਗ ਦੱਸੋ ਕਿ ਤੁਸੀਂ ਮੱਠ ਦੇ ਵਿੱਚ ਕਿਵੇਂ ਬੈਠੇ ਹੋ, ਜਾਂ ਤੁਸੀਂ ਇਹ ਮੱਠ ਦੇ ਵਿੱਚ ਬੈਠਣ ਦਾ ਕੀ ਕਾਰਨ ਸੀ, ਇਹ ਪ੍ਰਸੰਗ ਤੁਸੀਂ ਆਪਣਾ ਦੱਸਣਾ ਕਰੋ।
ਇਸ ਮੈਂ ਚਾਹੇ ਤੁਸੀਂ ਬੋ ਸਭ ਹੋ,
ਜਿਸ ਤਰੀਕੇ ਦੇ ਨਾਲ ਤੁਹਾਨੂੰ ਇੱਥੇ ਬੈਠਣ ਵਾਸਤੇ ਸੋ ਇਹ ਸਾਰੀ ਸਮਾਂ ਮਿਲਿਆ, ਜਾਂ ਤੁਹਾਡੇ ਗੁਰੂ ਨੇ ਕਿਵੇਂ ਬਿਠਾਇਆ, ਜਾਂ ਤੁਸੀਂ ਕਿਸ ਦੀ ਪ੍ਰਾਪਤੀ ਵਾਸਤੇ ਇੱਥੇ ਬੈਠੇ ਸੀ, ਜਾਂ ਕੀ ਖੋਜ ਕਰਨ ਵਾਸਤੇ ਬੈਠੇ ਸੀ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਰਿਖੀ ਜੀ ਨੂੰ ਹੁਣ ਕਿਹਾ। ਹੁਣ ਸੰਤੋਖਾ ਰਿਖੀ ਜੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਬੈਠਣ ਦਾ ਸਮਾਂ ਦੱਸਣਗੇ ਕਿ ਮੈਂ ਕਿਸ ਸਮੇਂ ਤੋਂ ਬੈਠਾ, ਕਿਸ ਨੇ ਮੈਨੂੰ ਬਿਠਾਇਆ, ਔਰ ਕਿਸ ਦੀ ਪ੍ਰਾਪਤੀ ਵਾਸਤੇ ਬੈਠਾ ਹਾਂ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਆਓ ਸਿਮਰਨ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰਾਂ ਦੀ ਇਹ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਕਿ ਜੋ ਅਸੀਂ ਗੁਰਮੁਖ ਪਿਆਰੇ ਬਲਵੰਤ ਸਿੰਘ ਰਾਜੋਆਣ ਤਿਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਜਿੰਨੀਆਂ ਕੁ ਰੂਹਾਂ ਦੇ ਅੰਦਰ ਪ੍ਰੇਮ ਪ੍ਰਗਟ ਹੋਇਆ ਕਿ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਉਹਨਾਂ ਦੀ ਚੜ੍ਹਦੀ ਕਲਾ ਕਰਿਓ, ਜਿਵੇਂ ਵੀ ਆਪ ਜੀ ਦਾ ਭਾਣਾ ਹੈ ਉਹ ਉਸ ਗੁਰਸਿੱਖ ਨੇ ਮੰਨਿਆ, ਕਿਰਪਾ ਕਰੋ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਦੇ ਸਿਹਤ ਰੱਖਣਾ। ਸੋ ਆਓ ਉਹਨਾਂ ਦੀ ਯਾਦ ਦੇ ਵਿੱਚ ਸੋ ਸਿਮਰਨ ਕਰਕੇ ਇੱਕ ਘੰਟਾ ਲਾਹੇ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।